ਜੀ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵਕਤ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਪੰਜਾਬ ਸਰਕਾਰ ਦੇ ਮੰਤਰੀ ਸਿਕੰਦਰ ਸਿੰਘ ਮਲੂਕਾ ਹੋਣਾ ਨੇ ਸਾਥ ਬਣਾਇਆ। ਜੀ ਮਲੂਕਾ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ SBS ਪੰਜਾਬੀ ਰੇਡੀਓ 'ਤੇ।
ਮੇਰੇ ਵੱਲੋਂ ਵੀ ਗਰੇਵਾਲ ਸਾਹਿਬ ਤੁਹਾਨੂੰ ਅਤੇ ਤੁਹਾਡੇ ਸਾਰੇ SBS ਰੇਡੀਓ ਦੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਜੀ ਮਲੂਕਾ ਸਾਹਿਬ, ਕਮੈਂਟੇਟਰ ਅਕਸਰ ਸੁਣਦੇ ਹਾਂ, ਕਹਿੰਦੇ ਹੁੰਦੇ ਕਬੱਡੀ ਕੱਖਾਂ ਤੋਂ ਲੱਖਾਂ ਦੀ ਹੋ ਗਈ, ਘਿਓ ਦੇ ਪੀਪੇ, ਹੀਰੋ ਹਾਂਡੇ, ਮੋਟਰਸਾਈਕਲ ਇਨਾਮ 'ਚ ਮਿਲਦੇ, ਮੈਂ ਕਿਲਾ ਰੈਪਰ ਖੇਡਾਂ 'ਤੇ ਆਪ ਸੁਣਿਆ, ਪਰ ਇਹ ਕਰੋੜੀ ਕਬੱਡੀ ਕੱਪਾਂ ਦੀ ਪਿਰਤ ਹੁਣੇ ਹੁਣੇ ਪਈ ਹੈ, ਸੋ ਉਸ ਮਾਮਲੇ 'ਚ ਪਹਿਲੀ ਗੱਲ ਤਾਂ ਅਕਾਲੀ ਦਲ ਦੀ ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ।
ਦੇਖੋ, ਪਹਿਲਾਂ ਕਬੱਡੀ ਜਦੋਂ ਅਸੀਂ ਖੇਡਦੇ ਹੁੰਦੇ ਸੀ ਉਦੋਂ ਤਾਂ ਬਿਲਕੁਲ ਕੋਈ ਇਨਾਮ ਨੂੰ ਮਿਲਦਾ ਹੀ ਨਹੀਂ ਹੁੰਦਾ ਸੀ, ਨਾ ਕਿਸੇ ਨੂੰ ਕੋਈ ਨੌਕਰੀ ਮਿਲਦੀ ਸੀ, ਬਸ ਵੱਧ ਤੋਂ ਵੱਧ ਕਿਸੇ ਨੇ ਬਣਾਇਣ ਦੇਤੀ, ਕਿਸੇ ਨੇ ਸਾਬਣ ਦਾ ਨਹੀਂ ਦੇਤੀ, ਸਾਨੂੰ ਤਾਂ ਇਹੋ ਜਿਹੇ ਛੋਟੇ ਮੋਟੇ ਇਨਾਮ ਹੀ ਮਿਲਦੇ ਹੁੰਦੇ ਸੀਗੇ। ਉਸ ਤੋਂ ਬਾਅਦ ਹੌਲੀ ਹੌਲੀ ਥੋੜਾ ਜਿਹਾ NRI ਨੇ ਇਹਦੇ ਵਿੱਚ ਦਿਲਚਸਪੀ ਲੈਣੀ ਕੀਤੀ, ਬਾਹਰ ਆਪਣੇ ਬੰਦੇ ਜਿਹੜੇ ਗਏ ਉਹ ਕਬੱਡੀ ਨੂੰ ਲੈ ਕੇ ਗਏ ਤੇ ਇਨਾਮ ਥੋੜੇ ਜਿਹੇ ਵੱਡੇ ਹੁੰਦੇ ਗਏ। NRI ਨੇ ਇੱਥੇ ਵੀ ਆ ਕੇ ਪੰਜਾਬ ਦੇ ਵਿੱਚ ਵੀ ਥੋੜੇ ਜਿਹੇ ਵੱਡੇ ਨਾਮ ਰੱਖੇ, ਖਰਚ ਕੀਤੇ, ਕੋਲੋਂ ਪੈਸੇ ਕਬੱਡੀ ਨੂੰ ਉਤਸ਼ਾਹਿਤ ਕੀਤਾ। ਉਹਦੇ ਲਈ ਮੈਂ ਸਾਰੇ NRI ਦਾ ਧੰਨਵਾਦ ਕਰਦਾ ਕਿ ਜਿਹਨਾਂ ਜਿਹਨਾਂ ਨੇ ਕਬੱਡੀ ਦੀ ਖਾਤਰ ਕੰਮ ਕੀਤਾ, ਚਾਹੇ ਕਿਸੇ ਦੇਸ਼ ਦੇ ਵਿੱਚ ਵੀ ਕੀਤਾ, ਇੰਗਲੈਂਡ ਤੋਂ ਸ਼ੁਰੂ ਹੋਇਆ ਸਫ਼ਰ, ਕੈਨੇਡਾ, ਆਸਟ੍ਰੇਲੀਆ, ਅੱਜ ਸਾਰੇ ਦੁਨੀਆ ਦੇ ਕੋਈ 30-40 ਦੇਸ਼ਾਂ ਦੇ ਵਿੱਚ ਕਬੱਡੀ ਚਲੀ ਗਈ, ਮੈਂ ਸਾਰਿਆਂ ਲਈ ਧੰਨਵਾਦ ਕਰਦਾ। ਦੂਜਾ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਤੇ ਮਾਨਯੋਗ ਡਿਪਟੀ CM ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦਾ, ਜਿਹਨੇ ਇਹਨੂੰ ਸਿਰੇ ਤੇ ਪਹੁੰਚਾਤਾ। ਠੀਕ ਹੈ, ਅਸੀਂ ਸਾਰੇ ਕਬੱਡੀ ਲਈ ਲੱਗੇ ਹੋਏ ਸੀਗੇ, NRI ਵੀ ਲੱਗੇ ਸੀ, ਇੱਥੋਂ ਦੀਆਂ ਵੀ ਫੈਡਰੇਸ਼ਨਾਂ ਲੱਗੀਆਂ ਸੀ, ਸਾਰੇ ਅਸੀਂ ਲੱਗੇ ਹੋਏ ਸੀ, ਪਰ ਜੋ ਮੁਕਾਮ ਦੇ ਉੱਤੇ ਅਸੀਂ ਇਹਨੂੰ ਲੈ ਕੇ ਗਏ ਉਹ ਸਰਕਾਰ ਬਿਨਾਂ ਨਹੀਂ ਫਿਰੇ ਜਾ ਸਕਦੇ। ਬਾਕੀ ਵੀ ਸਰਕਾਰਾਂ ਆਈਆਂ ਗਈਆਂ, ਕਦੇ ਕਿਸੇ ਨੇ ਬਾਂਹ ਨਹੀਂ ਸੀ ਫੜੀ। ਇਹਦੇ ਵਿੱਚ ਪਹਿਲੀ ਵਾਰ ਹੋਇਆ ਕਿ DC ਨਾਲ ਮੈਂ ਗੱਲ ਕੀਤੀ ਕਿ ਆਪਾਂ ਵਰਲਡ ਕਬੱਡੀ ਕੱਪ ਕਰਾਈਏ ਤਾਂ ਕਿ ਕਬੱਡੀ ਦੁਨੀਆ ਵਿੱਚ ਚਲੀ ਜਾਵੇ। ਕਬੱਡੀ ਪੰਜਾਬੀਆਂ ਦੀ ਖੇਡ ਹੈ, ਪੰਜਾਬ ਦੇ ਗਰੀਬ ਲੋਕਾਂ ਦੇ ਬੱਚੇ ਖੇਡਦੇ ਨੇ, ਕਿਸਾਨਾਂ ਦੇ, ਮਜ਼ਦੂਰਾਂ ਦੇ, ਆਪਾਂ ਇਹਨੂੰ ਦੂਰ ਤੱਕ ਲੈ ਕੇ ਜਾਈਏ। ਤਾਂ ਉਹਨੇ ਪਹਿਲਾਂ ਹਾਂ ਕਰ ਦਿੱਤੀ, CM ਸਾਹਿਬ ਨੇ ਹਾਂ ਕਰ ਦਿੱਤੀ। ਸੋ ਪਹਿਲਾ ਜਿਹੜਾ ਵਰਲਡ ਕੱਪ ਹੋਇਆ ਸੀ ਉਹ ਸੀ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਤੇ, ਜਦੋਂ ਮੈਚ ਹੋ ਰਿਹਾ ਸੀ ਪਾਕਿਸਤਾਨ ਦਾ ਤੇ ਇੰਡੀਆ ਦਾ, ਉੱਥੇ ਅਨਾਊਂਸ ਕੀਤਾ ਸੀ। ਉਸ ਵੇਲੇ ਜਦੋਂ ਪਹਿਲਾਂ ਕਰੋੜ ਦਾ ਨਾਮ ਅਨਾਊਂਸ ਕੀਤਾ ਤੇ ਲੋਕੀ ਹੈਰਾਨ ਹੋਏ ਸੀ ਵੀ ਇਹ ਝੂਠ ਹੈ, ਕਿਸੇ ਨੇ ਨਾਮ ਦੇਣਾ ਨੀ ਕਰੋੜ ਦਾ, ਕਦੇ ਸੁਣਿਆ ਵੀ ਕਰੋੜ ਦਾ ਕਬੱਡੀ ਦਾ ਨਾਮ, ਕਿਸੇ ਗੇਮ ਦਾ ਵੀ ਇੰਡੀਵਿਜੁਅਲ ਨਾਮ ਨੀ ਸੀ ਕਰੋੜ ਰੁਪਇਆ ਉਸ ਵੇਲੇ। ਤੇ ਮੈਨੂੰ ਪਾਕਿਸਤਾਨ ਨੇ ਬਾਰ ਬਾਰ ਪੁੱਛਿਆ ਵੀ ਯਾਰ ਜਿਹੜਾ ਤੁਸੀਂ ਕਿਹਾ ਇਹ ਸੱਚੀ ਦਿਓਗੇ? ਮੈਂ ਕਿਹਾ ਵੀ ਇਹ ਗੌਰਮੈਂਟ ਦੀ ਅਨਾਊਂਸਮੈਂਟ ਹੈ, ਕਿਸੇ ਪ੍ਰਾਈਵੇਟ ਬੰਦੇ ਦੀ ਤਾਂ ਹੈ ਨੀ, ਗੌਰਮੈਂਟ ਦੀ ਅਨਾਊਂਸਮੈਂਟ ਹੈ, ਗੌਰਮੈਂਟ ਦੇਵੇਗੀ ਜਦੋਂ ਟੂਰਨਾਮੈਂਟ ਕਰਾਏਗੀ। ਸੋ ਇਨਾਮ ਵੀ ਦਿੱਤੇ, ਬਲਕਿ ਵਧਾ ਕੇ ਫਿਰ 2 ਕਰੋੜ ਰੁਪਇਆ ਕਰ ਦਿੱਤਾ ਗਿਆ ਪਹਿਲਾ ਇਨਾਮ, ਦੂਜਾ ਕਰੋੜ ਕਰਤਾ, 51 ਲੱਖ ਤੀਜਾ ਕਰਤਾ, ਫਿਰ ਲੜਕੀਆਂ ਦੀ ਅਗਲੀ ਵਾਰ ਤੋਂ ਬਾਰੀ ਆਈ ਉਹਨਾਂ ਦਾ ਵੀ ਪਹਿਲਾ ਇਨਾਮ 1 ਕਰੋੜ ਰੁਪਇਆ ਕਰਤਾ। ਸੋ ਜਿਹੜੀ ਗੇਮ ਦੇ ਵਿੱਚ ਕਦੇ ਬੱਚਿਆਂ ਨੂੰ ਨਾ ਲੜਕੇ ਨਾ ਲੜਕੀਆਂ ਨੂੰ ਪੁੱਛਿਆ ਨਹੀਂ ਸੀ ਜਾਂਦਾ, ਇਹਨਾਂ ਨੂੰ ਐਵੇਂ ਹੀ ਪੇਂਡੂ ਲੋਕਾਂ ਦੀ ਖੇਡ ਕਿਹਾ ਜਾਂਦਾ ਸੀਗਾ, ਅੱਜ ਉਹ ਖੇਡ ਕਰੋੜਾਂ ਦੀ ਵੀ ਬਣ ਗਈ ਹੈ। ਉਹਨਾਂ ਨੂੰ ਇਨਾਮ ਦੇ ਵਿੱਚ ਵੀ ਟਰੈਕਟਰ ਕਾਰਾਂ ਮਿਲਦੀਆਂ ਨੇ ਫਸਟ ਰੇਡਰ ਦੇ ਜਾਫੀਆਂ ਦੇ ਉੱਤੇ, ਤੇ ਨਾਲ ਇਹ ਖੇਡ ਦੁਨੀਆਂ ਦੇ ਵਿੱਚ ਚਲੀ ਗਈ ਹੈ, ਅੱਜ 30-35 ਮੁਲਕਾਂ ਦੇ ਵਿੱਚ ਚਲੀ ਗਈ ਹੈ। ਚਲੋ ਜਿੱਥੇ ਪੰਜਾਬੀ ਜਾਂਦੇ ਨੇ ਉੱਥੇ ਤਾਂ ਜਾਂਦੀ ਹੈ, ਪੰਜਾਬੀ ਆਪਣੇ ਨਾਲ ਬਹੁਤ ਚੀਜ਼ਾਂ ਲੈ ਕੇ ਜਾਂਦੇ ਨੇ, ਪਰ ਨਾਲ ਨਾਲ ਸਾਨੂੰ ਖੁਸ਼ੀ ਹੈ ਕਿ ਦੁਨੀਆਂ ਦੇ ਹੋਰ ਮੁਲਕ ਜਿੱਥੇ ਪੰਜਾਬੀ ਨਹੀਂ ਹੈਗੇ, ਜਿਵੇਂ ਅਮਰੀਕਾ ਦੇ ਵਿੱਚ 3 ਟੀਮਾਂ ਆਈਆਂ, ਇੱਕ ਲੜਕੀਆਂ ਦੀ, 2 ਲੜਕਿਆਂ ਦੀ, ਉਹ ਕਾਲਿਆਂ ਦੀਆਂ ਸੀ, ਰੋਲ
ਸੇਰਾਲਿਓਨ, ਹਾਂਜੀ,
ਹਾਂ ਇਵੇਂ ਜੀ ਸੇਰਾਲਿਓਨ ਤੇ ਕੀਨੀਆ, ਇਵੇਂ ਜੀ ਕੀ ਡੈਨਮਾਰਕ ਹੈ, ਨਿਊਜ਼ੀਲੈਂਡ ਹੈ, ਜਾਂ ਹੋਰ 2-3 ਮੁਲਕ ਨੇ, ਸਕਾਟਲੈਂਡ ਹੈ, ਉੱਥੋਂ ਵੀ ਨਰੋਲ ਗੋਰਿਆਂ ਦੀਆਂ ਟੀਮਾਂ ਆਈਆਂ, ਇਰਕੀ ਅਜ਼ਰਬਾਈਜਾਨ ਦੀ ਟੀਮ ਆ ਰਹੀ ਹੈ ਲੜਕੀਆਂ ਦੀ, ਉਹ ਵੀ ਨਰੋਲ ਗੋਰੀਆਂ ਦੀ ਟੀਮ ਹੈ ਲੜਕੀਆਂ ਦੀ। ਸੋ ਇਹ ਨਵੀਂ ਗੱਲ ਦੁਨੀਆਂ ਦੇ ਵਿੱਚ ਕਬੱਡੀ, ਜਿਹਨੂੰ ਪਤਾ ਹੀ ਨਹੀਂ ਸੀ ਵੀ ਕਬੱਡੀ ਕੀ ਹੁੰਦੀ ਹੈ, ਉਹ ਇਹਨਾਂ ਟੂਰਨਾਮੈਂਟਾਂ ਕਰਕੇ ਕਬੱਡੀ ਅੱਜ ਦੁਨੀਆਂ ਦੇ ਨਕਸ਼ੇ ਤੇ ਚਲੀ ਗਈ ਹੈ। ਤੇ ਜੇ ਸਾਰਿਆਂ ਨੇ ਅਸੀਂ ਰਲ ਮਿਲ ਕੇ ਮਿਹਨਤ ਕੀਤੀ ਹੋਮਾ ਛੱਡ ਕੇ, ਕਿਉਂਕਿ ਇੱਕ ਮੈਨੂੰ ਬੜਾ ਦੁੱਖ ਨਾਲ ਕਹਿਣਾ ਪੈਂਦਾ ਕਿ ਤੁਹਾਡੇ ਇੱਥੇ ਜਿਹੜੀਆਂ ਫੈਡਰੇਸ਼ਨਾਂ ਨੇ ਇਹ ਹੋਮੇ ਬਹੁਤ ਕਰਦੀਆਂ ਨੇ, ਚਾਹੀਦਾ ਰਲ ਮਿਲ ਕੇ ਇਹਨਾਂ ਨੂੰ ਇਕੱਠੇ ਹੋ ਕੇ ਬੈਠ ਕੇ ਆਪਦਾ ਇੱਥੇ ਜੋ ਮਰਜ਼ੀ ਇਹ ਕਲੱਬ ਬਣਾਉਣ, ਟੂਰਨਾਮੈਂਟ ਕਰਾਉਣ, ਜਿਵੇਂ ਚੰਗਾ ਲੱਗਦਾ ਉਵੇਂ ਇਹਨਾਂ ਨੂੰ ਆਪਦੇ ਲੈਵਲ ਤੇ ਲੋਕਲ ਤਾਂ ਉਵੇਂ ਕਰਨ, ਪਰ ਜਦੋਂ ਇੰਡੀਆ ਟੀਮ ਲੈ ਕੇ ਆਉਣੀ ਹੈ ਉਦੋਂ ਰਲ ਮਿਲ ਕੇ ਇਕੱਠੇ ਹੋ ਕੇ ਵਧੀਆ ਟੀਮ ਚੁੜ ਕੇ ਲਿਆ ਕਰਨ। ਆਈ ਵਾਰ ਸਾਨੂੰ ਕੋਈ ਨਾ ਕੋਈ ਮਸਾਂ ਹੀ ਕਰਨਾ ਪੈਂਦਾ, ਫਿੱਟ ਫਿਰ ਰੁਸਦੇ ਨੇ, ਲੜਦੇ ਨੇ। ਸੋ ਮੈਂ ਬੇਨਤੀ ਕਰ ਸਕਦਾ, ਹੋਰ ਤਾਂ ਕੋਈ ਨੀ, ਆਪੇ ਤੁਸੀਂ ਸਾਰੇ ਸਿਆਣੇ ਲੋਕ ਹੈ, ਵੀ ਇਕੱਠੇ ਹੋ ਕੇ ਰਲ ਮਿਲ ਕੇ ਆਪਾਂ ਲਿਆਈਏ ਕਬੱਡੀ ਨੂੰ, ਤਕੜੀ ਕਰੀਏ, ਹੋਮੇ ਛੱਡੀਏ।
ਮਲੂਕਾ ਸਾਹਿਬ, ਤੁਸੀਂ ਸਟੇਟਮੈਂਟ 'ਚ ਹੁਣ ਕਈ ਗੱਲਾਂ ਕਹੀਆਂ, ਕਈ ਸਵਾਲ ਮੇਰੇ ਬਣਦੇ ਉਹਨਾਂ 'ਚੋਂ। ਸੋ ਮੈਂ ਪਹਿਲਾ ਸਵਾਲ ਤਾਂ ਇਹੀ ਪੁੱਛੂੰਗਾ ਕਿ ਕਿੰਨੇ ਕੁ ਸਟੇਡੀਅਮ ਨੇ ਪੰਜਾਬ ਦੇ ਜਿਹੜੇ ਇਸ ਖੇਡ ਮੇਲੇ 'ਚ ਆਪਾਂ ਵਰਤਣੇ ਆ, ਅਤੇ ਕਿੰਨੀਆਂ ਕੁ ਟੀਮਾਂ ਭਿੜਨੀਆਂ ਨੇ ਉਹਦੇ 'ਚ?
ਦੇਖੋ, ਜਿਹੜੀਆਂ ਟੀਮਾਂ ਭਿੜਨੀਆਂ ਨੇ, 11 ਟੀਮਾਂ ਲੜਕਿਆਂ ਦੀਆਂ ਭਿੜਨੀਆਂ ਨੇ ਅਤੇ 8 ਲੜਕੀਆਂ ਦੀਆਂ ਭਿੜਨੀਆਂ ਨੇ। ਉਹਨਾਂ ਦਾ ਸ਼ਡਿਊਲ ਬਕਾਇਦਾ ਬਣ ਗਏ ਨੇ, 5 ਟੀਮਾਂ ਲੜਕਿਆਂ ਦੀਆਂ ਬਠਿੰਡੇ ਰਹਿਣਗੀਆਂ ਏ ਜ਼ੋਨ, ਬੀ ਜ਼ੋਨ ਦੇ ਵਿੱਚ 6 ਟੀਮਾਂ ਨੇ ਪਾਕਿਸਤਾਨ ਉਹਦੇ ਵਿੱਚ, ਅਤੇ ਏ ਜ਼ੋਨ ਦੇ ਵਿੱਚ ਇੰਡੀਆ, ਬੀ ਜ਼ੋਨ ਦੀ ਟੀਮ ਜਲੰਧਰ ਰਹੇਗੀ, ਲੜਕੀਆਂ ਦੀਆਂ 6 ਟੀਮਾਂ ਲੁਧਿਆਣੇ ਦੇ ਵਿੱਚ ਰਹਿਣਗੀਆਂ। 7 ਤੋਂ ਪਹਿਲੇ ਮੈਚ ਸ਼ੁਰੂ ਹੋ ਜਾਣੇ, 6 ਨੂੰ ਉਦਘਾਟਨ ਹੋਏਗਾ ਸ਼ਾਮ ਨੂੰ, ਅਤੇ 7 ਤੋਂ ਪਹਿਲੇ ਮੈਚ ਸ਼ੁਰੂ ਹੋ ਜਾਣੇ ਨੇ। ਐਤਕੀ ਅਸੀਂ ਪਹਿਲੀ ਵਾਰ ਕੀਤਾ ਕਿ ਵੱਡੇ ਸ਼ਹਿਰਾਂ ਨੂੰ ਛੱਡ ਕੇ ਛੋਟੇ ਕਸ ਇਹ ਰਾਤ ਨੂੰ ਹੋਣਗੇ, ਬਾਕੀ ਸਾਰੇ ਦਿਨੇ ਹੋਣਗੇ। ਸੋ ਸਟੇਡੀਅਮ ਜਿਹੜੇ ਅਸੀਂ ਐਤਕੀ ਕੀਤੇ ਨੇ ਪਿੰਡਾਂ ਦੇ ਵਿੱਚ ਕੀਤੇ ਨੇ, ਜਿਵੇਂ ਪਟਿਆਲੇ ਦੀ ਬਜਾਏ ਅਸੀਂ ਨਾਭੇ ਕੀਤਾ, ਲੁਧਿਆਣੇ ਦੀ ਬਜਾਏ ਅਸੀਂ ਖੰਨੇ ਕੀਤਾ, ਜਲੰਧਰ ਦੀ ਬਜਾਏ ਅਸੀਂ ਸੁਲਤਾਨਪੁਰ ਲੋਧੀ ਕੀਤਾ, ਅੰਮ੍ਰਿਤਸਰ ਦੀ ਬਜਾਏ ਅਸੀਂ ਚੌਕ ਮਹਿਤੇ ਕੀਤਾ, ਸੰਗਰੂਰ ਦੀ ਬਜਾਏ ਅਸੀਂ ਦਿੜਵੇ ਪਿੰਡ ਦੇ ਵਿੱਚ ਕੀਤਾ, ਬਰਨਾਲੇ ਕੀਤਾ। ਇਹ ਅਸੀਂ ਛੋਟੇ ਕਸਬਿਆਂ ਦੇ ਵਿੱਚ ਇਹਨਾਂ ਟੂਰਨਾਮੈਂਟਾਂ ਨੂੰ ਅਸੀਂ ਲੈ ਕੇ ਗਏ ਆ, ਤਾਂ ਕਿ ਲੋਕੀ ਜਿਹੜਾ ਭੀੜ ਭੜੱਕੇ ਤੋਂ ਬਚ ਕੇ ਜ਼ਿਆਦਾ ਲੋਕ ਪਿੰਡਾਂ ਦੇ ਆ ਕੇ ਇਹਨਾਂ ਖੇਡਾਂ ਨੂੰ ਵੇਖ ਸਕਣ। ਸੋ ਸਟੇਡੀਅਮ ਤਾਂ ਪੰਜਾਬ ਦੇ ਵਿੱਚ ਕੋਈ ਕਮੀ ਨਹੀਂ ਹੈਗੀ, ਸਟੇਡੀਅਮ ਤਾਂ ਬਲਕਿ ਜਿੰਨੇ ਮੈਚ ਹੋਣੇ ਇਦੋਂ ਕਿਤੇ ਜ਼ਿਆਦਾ ਨੇ। ਸੋ ਜਿਹੜੇ ਚੰਗੇ ਸਟੇਡੀਅਮ ਹੈ ਜਿੱਥੇ ਲੋਕਾਂ ਦੇ ਬੈਠਣ ਦੀ ਜਗ੍ਹਾ ਠੀਕ ਹੈ, ਉਹ ਸਟੇਡੀਅਮ ਦੀ ਅਸੀਂ ਚੋਣ ਕੀਤੀ ਹੈ।
ਜੀ ਤੇ ਮਲੂਕਾ ਸਾਹਿਬ, ਪਹਿਲੇ ਸਵਾਲ ਦੇ ਜਵਾਬ ਤੁਸੀਂ ਨਾਮੀ ਰਾਸ਼ੀਆਂ ਦੀ ਗੱਲ ਕੀਤੀ ਹੈ ਵੀ ਕਰੋੜਾਂ ਦੇ ਇਨਾਮ ਦਿੱਤੇ ਜਾਂਦੇ ਆ, ਅਕਸਰ ਮੀਡੀਆ 'ਚ ਬਾਅਦ 'ਚੋਂ ਰੌਲਾ ਪੈਂਦਾ ਕਿ ਐਲਾਨ ਕਰ ਦਿੱਤੇ ਜਾਂਦੇ ਆ ਕਿ ਇੰਨਾ ਇਨਾਮ ਦਿੱਤਾ ਗਿਆ, ਪਰ ਓਨੀਆਂ ਰਕਮਾਂ ਸਮੇਂ 'ਤੇ ਨਹੀਂ ਮਿਲਦੀਆਂ, ਉਸ ਗੱਲ ਨੂੰ ਲੈ ਕੇ ਤੁਸੀਂ ਕੀ ਸਪਸ਼ਟੀਕਰਨ ਦੇਣਾ ਚਾਹੁੰਦੇ?
ਗਰੇਵਾਲ ਸਾਹਿਬ, ਇੱਕ ਵੀ ਉਧਾਰ ਨਹੀਂ ਦੇ ਸਕਦਾ ਕੋਈ ਬੰਦਾ ਵੀ ਜਿਹਦਾ ਇਨਾਮ ਰਹਿੰਦਾ ਹੋਵੇ ਸਾਡੇ ਵੱਲ, ਇੱਕ ਵੀ। ਜੇ ਕੋਈ ਰਹਿੰਦਾ ਤਾਂ ਦੱਸੋ, ਮੈਂ ਦਵਾਂਗਾ, ਮੇਰੀ ਜ਼ਿੰਮੇਵਾਰੀ ਹੈ, ਇਹ ਕੋਈ ਪ੍ਰੋਬਲਮ ਨਹੀਂ ਹੈਗੀ ਹੈ। ਇਨਾਮ ਕੋਈ ਨਹੀਂ ਰਹਿੰਦਾ, ਜੇ ਕੋਈ ਐਵੇਂ ਹੀ ਪ੍ਰਚਾਰ ਕਰਦਾ ਉਹ ਤਾਂ ਮੈਨੂੰ ਨਹੀਂ ਪਤਾ ਹੈਗਾ ਵੀ ਕਿਉਂ ਪ੍ਰਚਾਰ ਕਰਦਾ। ਇੱਕ ਵਾਰੀ ਪਿਛਲੀ ਵਾਰ ਟੈਕਸ ਦੀ ਪ੍ਰੋਬਲਮ ਸੀਗੀ, ਟੈਕਸ ਨਹੀਂ ਅਸੀਂ ਕੱਟ ਸਕੇ ਸੀ ਪਹਿਲਾਂ, ਤੇ ਉਹਨਾਂ ਨੇ ਟੈਕਸ ਮਹਿਕਮੇ ਨੇ ਰੌਲਾ ਪਾ ਲਿਆ ਸੀ, ਟੈਕਸ ਕੱਟਣਾ ਪੈਣਾ ਸੀਗਾ, ਉਹਦੇ ਕਰਕੇ ਪਿਛਲੇ ਇਨਾਮ ਥੋੜੇ ਜਿਹੇ ਲੇਟ ਹੋਏ ਨੇ, ਉਹ ਮੈਂ ਮੰਨਦਾ। ਪਰ ਇਹ ਨਹੀਂ ਕਿ ਦੇਈਏ ਨਾ ਕਿਸੇ ਦਾ, ਇਹ ਤਾਂ ਹੈ ਹੀ ਨਹੀਂ, ਕੋਈ ਆਧਾਰ ਨਹੀਂ ਹੈਗੀ ਕਿ ਇਨਾਮ ਨਾ ਦੇਈਏ, ਨਾ ਕੋਈ ਸਾਡੇ ਕੋਲ ਇਨਾਮ ਦੇਣ ਦੀ ਪ੍ਰੋਬਲਮ ਹੈ ਕੋਈ ਇਹੋ ਜਿਹੀ ਕਿ ਅਸੀਂ ਇਨਾਮ ਨਾ ਦੇਈਏ, ਸਾਰਿਆਂ ਨੂੰ ਇਨਾਮ ਮਿਲਿਆ, ਮਿਲਦੇ ਰਹਿਣਗੇ। ਪਿਛਲੀ ਵਾਰ ਦਾ ਮੰਨਦਾ ਕਿ ਥੋੜ੍ਹਾ ਜਿਹਾ ਟੈਕਸ ਦੀ ਪ੍ਰੋਬਲਮ ਕਰਕੇ ਅਸੀਂ ਲੇਟ ਹੋਏ ਹਾਂ
ਜੀ। ਅਤੇ ਮੈਂ ਪੰਜਾਬੀ ਟ੍ਰਿਬਿਊਨ ਦੀ ਇੱਕ ਖਬਰ ਵੀ ਪੜ੍ਹਦਾ ਸੀ ਕਿ ਖਜ਼ਾਨੇ ਦੀ ਹਾਲਤ ਪਤਲੀ ਆ, 16-17 ਕਰੋੜ ਦਾ ਖਰਚ ਆਉਣਾ ਇਸ ਵਿਸ਼ਵ ਕਬੱਡੀ ਕੱਪ 'ਤੇ, ਸਪੋਂਸਰਸ਼ਿਪਾਂ ਘਟੀਆਂ ਨੇ, ਓਨੇ ਪੈਸੇ ਨਹੀਂ ਜੁੜੇ ਜਿੰਨੇ ਦੀ ਆਸ ਸੀ। ਸੋ ਕਿੰਨੇ ਕੁ ਚਿੰਤਤ ਹੋ ਉਸ ਗੱਲ ਨੂੰ ਲੈ ਕੇ?
ਵੇਖੋ, ਸਰਕਾਰ ਹੈ, 17 ਕਰੋੜ ਰੁਪਏ ਦਾ ਕੋਈ ਵੱਡਾ ਬਜਟ ਨਹੀਂ ਹੁੰਦਾ ਸਰਕਾਰ ਵਾਸਤੇ, 7 ਕਰੋੜ ਦਾ ਬਜਟ ਪਾਸ ਹੋਇਆ ਖਜ਼ਾਨੇ ਦੇ ਵਿੱਚੋਂ, ਇੰਨਾ ਕੀ ਅੱਗੇ ਅਸੀਂ ਲੈਂਦੇ ਹੁੰਦੇ 7-8 ਕਰੋੜ, ਇਸ ਤੋਂ ਵੱਧ ਨਹੀਂ ਲੈਂਦੇ ਹੁੰਦੇ। ਪੰਜਾਬ ਸਰਕਾਰ ਤੋਂ ਇਕੱਲੇ ਇਨਾਮਾਂ ਦੀ ਰਾਸ਼ੀ ਲੈਂਦੇ ਹੁੰਦੇ ਆ, ਬਾਕੀ ਸਾਡਾ ਡੋਨੇਸ਼ਨ ਦੇ ਨਾਲ ਹੀ ਚੱਲਦਾ, ਸਪਾਂਸਰਸ਼ਿਪ ਦੇ ਨਾਲ ਹੀ ਚੱਲਦਾ। ਐਤਕੀ ਵੀ ਇਵੇਂ ਚੱਲੇਗਾ, 7 ਕਰੋੜ ਹੀ ਅਸੀਂ ਖਜ਼ਾਨੇ 'ਚੋਂ ਲੈਣਾ ਪੰਜਾਬ ਦੇ 'ਚੋਂ, ਉਹ ਪਾਸ ਕਰਤਾ ਉਹਨਾਂ ਨੇ, ਪਹਿਲਾਂ ਹੀ ਬਜਟ ਰੱਖਿਆ ਹੋਇਆ, ਉਹਦੇ ਵਿੱਚੋਂ ਕੋਈ ਪ੍ਰੋਬਲਮ ਨਹੀਂ ਹੁੰਦੀ ਸਾਨੂੰ। ਅਤੇ ਬਾਕੀ ਜਿਹੜਾ ਸਾਰਾ ਸਪਾਂਸਰਸ਼ਿਪ ਦੇ ਰਾਹੀਂ ਆਉਣਾ ਪੈਸਾ, ਉੱਧਰੋਂ ਲੈ ਕੇ ਦੇਣਾ, ਖਜ਼ਾਨੇ ਦਾ ਜਿਹੜਾ ਬਜਟ ਆ ਉਹ 7 ਕਰੋੜ ਦਾ ਹੀ ਹੈ।
ਮਲੁੱਖ ਸਾਹਿਬ, ਕਬੱਡੀ ਨੂੰ ਨਸ਼ਾ ਮੁਕਤ ਕਰਨ ਲਈ ਤੁਹਾਡੀ ਪ੍ਰਬੰਧਕੀ ਕਮੇਟੀ ਕੀ ਕਾਰਵਾਈ ਅੰਜਾਮ ਦੇ ਰਹੀ ਹੈ, ਕਿਉਂਕਿ ਸਮੱਸਿਆ ਬੜੇ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ? ਪੰਜਾਬ ਨੂੰ ਖੇਡਾਂ ਨੂੰ ਨਸ਼ਾ ਮੁਕਤ ਕਰਨ ਲਈ ਸਰਕਾਰ ਕੀ ਕੋਈ ਸਖ਼ਤ ਫੈਸਲੇ ਲੈ ਰਹੀ ਹੈ? ਅਗਰ ਹਾਂ ਤਾਂ ਉਹਦਾ ਜ਼ਿਕਰ ਜ਼ਰੂਰ ਕਰੋ।
ਕਬੱਡੀ ਦਾ ਮੇਨ, ਕਿਉਂਕਿ ਪੰਜਾਬੀਆਂ ਦੀ ਖੇਡ ਆ, ਪੰਜਾਬ ਦੇ ਪਿੰਡਾਂ ਦੇ ਲੋਕ ਜ਼ਿਆਦਾ ਇਹਨੂੰ ਖੇਡਦੇ ਨੇ, ਇਹਦੇ ਵਿੱਚ ਨਸ਼ਿਆਂ ਨੂੰ ਅਸੀਂ ਬਿਲਕੁਲ ਬੰਦ ਕਰੀਏ। ਇਹ ਬੰਦ ਤਾਂ ਹੀ ਹੋਏਗਾ ਜੇ ਅਸੀਂ ਸਾਰੇ ਇਸ ਕੰਮ ਨੂੰ ਬੰਦ ਕਰਾਂਗੇ। ਭੱਡੀ ਤਾਂ ਪੰਜਾਬ ਦੇ ਵਿੱਚ ਜਾਂਦੇ ਨੇ ਜ਼ਿਆਦਾ, ਪਰ ਨਸ਼ੇ ਜਿਹੜੇ ਚੱਲੇ ਨੇ ਉਹ ਕੈਨੇਡਾ ਦੇ ਵਿੱਚੋਂ ਕਬੱਡੀ ਦੇ ਵਿੱਚ ਜ਼ਿਆਦਾ ਚੱਲੇ ਨੇ। ਸੋ ਅੱਜ ਵੀ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਟੀਕੇ ਲਾ ਕੇ ਖੇਡੇ ਜਾਂਦੇ ਨੇ, ਅੱਜ ਵੀ ਕੈਨੇਡਾ ਤੇ ਅਮਰੀਕਾ ਦੀ ਟੀਮ ਦੇ ਜਾਂ ਆਸਟ੍ਰੇਲੀਆ ਦੀ ਟੀਮ ਦੇ ਬੱਚੇ ਜ਼ਿਆਦਾ ਨਿਕਲਦੇ ਨੇ ਜਦੋਂ ਡੋਪ ਟੈਸਟਿੰਗ ਹੁੰਦੇ ਨੇ। ਸੋ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਗੱਲ ਛੱਡ ਕੇ ਕਬੱਡੀ ਦੀ ਖਾਤਰ ਤਕੜੇ ਹੋ ਕੇ ਨਸ਼ਿਆਂ ਦੇ ਖਾਤਰ ਖਾਸ ਸਖਤੀ ਵਰਤਣੀ ਚਾਹੀਦੀ ਕਿ ਨਸ਼ੇ ਨਾ ਹੋਣ ਕਬੱਡੀ ਦੇ ਵਿੱਚ, ਜੋ ਮਰਜ਼ੀ ਹੋ ਜੇ, ਫਿਰ ਹੀ ਇਹਦੀ ਜਿਹੜੀ ਸਾਨੂੰ ਫਾਇਦਾ ਹੋਏਗਾ, ਫਿਰ ਹੀ ਜਿੰਨਾ ਅਸੀਂ ਖਰਚ ਕਰ ਰਹੇ ਹਾਂ ਜਾਂ ਜਿੰਨਾ ਇਹਨੂੰ ਆਪਾਂ ਪ੍ਰਫੁੱਲਿਤ ਕਰ ਰਹੇ ਹਾਂ, ਫਿਰ ਹੀ ਇਹ ਕਾਮਯਾਬ ਹੋਏਗੀ। ਜੇ ਅਸੀਂ ਨਸ਼ਿਆਂ 'ਚ ਉਲਝੇ ਰਹੇ ਤਾਂ ਦੁਨੀਆਂ ਨੇ ਸਾਡੀ ਇਹ ਗੇਮ ਨੂੰ ਮੰਨਣਾ ਨਹੀਂ, ਜਿਹੜੇ ਸਾਡੇ ਵਿੱਚ ਆਏ ਨੇ ਬਾਹਰਲੇ ਉਹ ਵੀ ਹੌਲੀ ਹੌਲੀ ਛੱਡ ਜਾਣਗੇ ਵੀ ਤਾਂ ਨਸ਼ੇੜੀਆਂ ਦੀ ਗੇਮ ਹੈ, ਅਸੀਂ ਇਹ ਤੋਂ ਕੀ ਲੈਣਾ। ਸੋ ਇਸ ਕਰਕੇ ਚਾਹੇ ਅਸੀਂ ਤਾਂ ਸੋਚ ਰਹੇ ਹਾਂ ਪੰਜਾਬ ਦੇ ਵਿੱਚ ਸ਼ਾਇਦ ਕਾਨੂੰਨ ਬਣਾ ਦਈਏ, ਕੋਈ ਸਖਤੀ ਕਰ ਦਈਏ, ਨਸ਼ੇ ਲੈਣ ਵਾਲਿਆਂ 'ਤੇ 3-3 ਸਾਲ ਦੇ ਬੈਨ ਵੀ ਤਾਂ ਹੁਣ ਲਾਉਣੇ ਆ, 2 ਸਾਲ ਦਾ ਕਾਨੂੰਨ ਬਣਾ ਕੇ ਉਹਨਾਂ 'ਤੇ ਪਰਚਾ ਵੀ ਦਰਜ ਹੋਵੇ ਪੁਲਿਸ ਦੇ ਵਿੱਚ, ਜਿਹੜੇ ਕਲੱਬ ਲਵਾਉਂਦੇ ਨੇ ਉਹਨਾਂ ਦੇ ਉੱਤੇ ਵੀ, ਅਤੇ ਜਿਹੜੇ ਖਿਡਾਰੀ ਖੇਡਦੇ ਉਹਨਾਂ ਦੇ ਵਿੱਚ ਉਹਨੂੰ ਜੇਲ੍ਹ ਵੀ ਜਾਣਾ ਪਵੇ, ਤਾਂ ਕਿ ਡਰ ਨਾਲ ਜਿਹੜੀ ਇਹ ਨਸ਼ਿਆਂ ਦੀ ਬਿਮਾਰੀ ਕਬੱਡੀ ਦੇ ਵਿੱਚ ਆਈ ਹੈ ਇਹਨੂੰ ਅਸੀਂ ਖਤਮ ਕਰ ਸਕੀਏ।
ਜੀ ਤੇ ਮਲੂਕਾ ਸਾਹਿਬ, ਇੱਕ ਲੋਕ ਕਹਾਵਤ ਆ, ਜੇ ਜਾਣਾ ਕਿਸ਼ਤੀ 'ਚ ਤਾਂ ਭਿੱਜਣੋਂ ਕਾਹਨੂੰ ਡਰਨਾ। ਸੋ ਸੱਟ ਫੇਟ ਵਾਲੀ ਖੇਡ ਆ ਇਹ, ਰੱਬ ਨਾ ਕਰੇ ਕਿਸੇ ਖਿਡਾਰੀ ਦੇ ਸੱਟ ਫੇਟ ਲੱਗ ਜੇ, ਫਿਰ ਕੀ ਮਾਲੀ ਇਮਦਾਦ ਦਿੱਤੀ ਜਾਂਦੀ ਜਾਂ ਇੰਸ਼ੋਰੈਂਸ ਨੂੰ ਲੈ ਕੇ ਕੀ ਪ੍ਰਬੰਧ ਹੁੰਦੇ ਖੇਡ ਮੇਲੇ ਦੇ?
ਵੈਸੇ ਤਾਂ ਹਲੇ ਤਾਂ ਗੁਰੂ ਦੀ ਕਿਰਪਾ ਵੀ ਸੱਟ ਫੇਟ ਨਹੀਂ ਲੱਗੀ ਕਦੇ ਸਾਡੇ ਮੈਚਾਂ ਦੇ ਵਿੱਚ, ਐਵੇਂ ਮਾੜੀ ਮੋਟੀ ਸੱਟ ਨੂੰ ਤਾਂ ਖਿਡਾਰੀ ਗਿਣਦੇ ਵੀ ਨਹੀਂ ਹੈਗੇ ਕੋਈ, ਪਰ ਸੱਟ ਫੇਟ ਜੇ ਲੱਗੇ ਤਾਂ ਗੌਰਮੈਂਟ ਉਹਦੀ ਜ਼ਰੂਰ ਮਾਲੀ ਸਹਾਇਤਾ ਕਰੇਗੀ, ਜਿਹੇ ਜਿਹੀ ਕੋਈ ਉਹਦੀ ਦੇਖ ਕੇ ਕਿ ਕਿਹੋ ਜਿਹੀ ਸੱਟ ਲੱਗੀ ਹੈ, ਜਮ੍ਹਾਂ ਨਕਾਰਾ ਹੋ ਗਿਆ ਜਾਂ ਥੋੜ੍ਹਾ ਜਿਹਾ ਦਾ ਨੁਕਸਾਨ ਕਿੰਨਾ ਕੁ ਹੋਇਆ, ਉਹੋ ਜਿਹਾ ਜ਼ਰੂਰ ਸਰਕਾਰ ਜਿਹੋ ਜਿਹਾ ਕੋਈ ਫੈਸਲਾ ਜਦੋਂ ਹਾਲਾਤ ਬਣਦੇ ਨੇ ਉਹੋ ਜਿਹਾ ਫੈਸਲਾ ਵੀ ਸਰਕਾਰ ਮੌਕੇ ਦੇ ਉੱਤੇ ਲੈ ਲੈਂਦੀ ਹੈ। ਸੱਟਾਂ ਇਹਦੇ 'ਤੇ ਲੱਗਦੀਆਂ ਨੇ, ਪਰ ਜ਼ਿਆਦਾ ਕੋਈ ਇਹੋ ਜਿਹੀਆਂ ਸੱਟਾਂ ਨਹੀਂ ਲੱਗਦੀਆਂ ਜਿਹੜੀਆਂ ਕਿ ਖਤਰਨਾਕ ਹੋਣ, ਜ਼ਿਆਦਾ ਲੱਗਦੀਆਂ ਰਹਿੰਦੀਆਂ ਨੇ ਸੱਟਾਂ ਕਬੱਡੀ ਦੇ ਵਿੱਚ, ਬਲਕਿ ਦੂਜਿਆਂ ਨੂੰ ਜ਼ਿਆਦਾ ਹੀ ਲੱਗਦੀਆਂ ਨੇ, ਰਗੜਾ ਰੁਗੜਾ ਤਾਂ ਕਈ ਵਾਰੀ ਬਰੋੜ ਵੀ ਆ ਜਾਂਦੀ ਹੈ, ਕਈ ਮਾਸ ਪਾੜ ਜਾਂਦਾ, ਇਹ ਹੁੰਦੀਆਂ ਰਹਿੰਦੀਆਂ ਨੇ। ਕੱਲ੍ਹ ਵੀ ਇੱਕ ਲੜਕੀ ਦਾ ਪੈਰ, ਦਿੱਲੀ ਦਾ ਮਾਸ ਪਾੜ ਗਿਆ ਸੀ ਪੈਰ ਦਾ, ਫਿਰ ਉਹੀ ਆ ਜਾਂਦੀ ਹੈ ਕਿ ਛੋਟੀ ਛੋਟੀ ਗੱਲ ਦੇ ਉੱਤੇ ਆਪਾਂ ਨਹੀਂ ਕਰਦੇ ਤਾਂ ਵੀ ਨੁਕਤਾਚੀਨੀ ਹੋ ਜਾਂਦੀ, ਜੇ ਕਰਦੇ ਹਾਂ ਤਾਂ ਵੀ ਹੋ ਜਾਂਦੀ ਹੈ। ਇਸ ਸਿਸਟਮ ਦੇ ਵਿੱਚ ਹੈਗਾ ਆਪਣੇ ਦੇ ਪੰਜਾਬੀਆਂ ਦੇ ਵਿੱਚ ਥੋੜਾ ਜਿਹਾ ਦੂਜਿਆਂ ਨਾਲੋਂ ਜ਼ਿਆਦਾ ਰਹਿੰਦਾ। ਮੈਂ ਮੰਨਦਾ ਕਿ ਸਾਨੂੰ ਇਸ ਰਾਸ਼ੀ ਨੂੰ ਅਸੀਂ ਹੋਰ ਪਾਸੇ ਵੀ ਵਰਤ ਸਕਦੇ ਹਾਂ, ਠੀਕ ਹੈ ਤੁਹਾਡੀ ਗੱਲ, ਮੈਂ ਉਹਦੇ ਨਾਲ ਸਹਿਮਤ ਹੁੰਦਾ, ਕੋਈ ਇਹੋ ਜਿਹੀ ਗੱਲ ਨਹੀਂ। ਪਰ ਅਸੀਂ ਇਹ ਪਹਿਲਾਂ ਗੱਲ ਕੀਤੀ ਸੀਗੀ ਜਦੋਂ ਸ਼ੁਰੂਆਤ ਹੋਈ ਹੈ ਕਿ ਆਪਾਂ ਜਿਹੜੀਆਂ ਏਡੀਆਂ ਬਾਲੀਵੁੱਡ ਦੀਆਂ ਤਕੜੀਆਂ ਕਲਾਕਾਰਾਂ ਜਾਂ ਅਕਸ਼ੇ ਕੁਮਾਰ ਜਾਂ ਸ਼ਾਹਰੁਖ ਖਾਨ ਜਾਂ ਕਟਰੀਨਾ ਕੈਫ ਜਾਂ ਕਟਰੀਨਾ ਕਪੂਰ ਜਾਂ ਪ੍ਰਿੰਕਾ ਚੋਪੜਾ ਜਾਂ ਐਰਕੀ ਜੀ ਨੇ ਆਉਣਾ, ਤੇ ਇਹਨਾਂ ਦੀ ਬਜਾਏ ਆਪਾਂ ਲੋਕਲ ਵੀ ਕਰ ਸਕਦੇ ਹਾਂ। ਉਹਦੇ ਤੇ ਅਸੀਂ ਸਾਡੇ ਡਿਪਟੀ ਸੀ ਐਮ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉਹਨਾਂ ਦੇ ਰਹੇ ਸੀ ਕਿ ਯਾਰ ਆਪਾਂ ਹਲੇ ਕਬੱਡੀ ਨੂੰ ਪ੍ਰਮੋਟ ਕਰ ਰਹੇ ਹਾਂ, ਉੱਪਰ ਪਹੁੰਚਾ ਰਹੇ ਹਾਂ, ਜਿਹਦੇ ਪਹੁੰਚ ਗਈ ਫਿਰ ਕੋਈ ਪ੍ਰੋਬਲਮ ਨਹੀਂ, ਕੋਈ ਆਵੇ ਤੇ ਕੋਈ ਨਾ ਆਵੇ, ਹਲੇ ਆਪਾਂ ਇਹਨੂੰ ਸਿਰੇ ਤੇ ਪਹੁੰਚਾਉਣ ਦੀ ਖਾਤਰ, ਕਿਉਂਕਿ ਜਿਹੜੀਆਂ ਨਾਮੀ ਹਸਤੀਆਂ ਨੇ ਉਹਨਾਂ ਦਾ ਦੁਨੀਆਂ 'ਚ ਨਾਂ ਹੈ, ਕਬੱਡੀ ਦਾ ਹਲੇ ਦੁਨੀਆਂ 'ਚ ਨਾਂ ਨਹੀਂ ਹੈਗਾ, ਆਪਾਂ ਨਾਂ ਪੈਦਾ ਕਰਨਾ ਦੁਨੀਆਂ ਦੇ ਵਿੱਚ। ਜਦੋਂ ਹਸਤੀਆਂ ਆਉਂਦੀਆਂ ਨੇ ਫਿਰ ਉਹ ਸਾਰੇ ਪ੍ਰੈਸ ਦੇ ਵਿੱਚ ਛਪਦਾ, ਟੀਵੀ ਦੇ ਉੱਤੇ ਜਾਂਦਾ, ਜਿਹੜੀ ਨੈਸ਼ਨਲ ਪ੍ਰੈਸ ਆ ਉਹਦੇ ਵਿੱਚ ਵੀ ਛਪਦਾ, ਉਹ ਕਬੱਡੀ ਨਹੀਂ ਛਪਦੀ ਨੈਸ਼ਨਲ ਪ੍ਰੈਸ ਦੇ ਵਿੱਚ, ਉਹਨਾਂ ਕਰਕੇ ਛਪ ਜਾਂਦੀ ਹੈ, ਤੇ ਫਿਰ ਇਹਨੂੰ ਦੁਨੀਆਂ ਵੇਖਦੀ ਹੈ ਵੀ ਕਬੱਡੀ ਵੀ ਕੋਈ ਪੰਜਾਬੀਆਂ ਦੀ ਗੇਮ ਹੈ, ਇਹਨੂੰ ਵੇਖੀਏ ਖੇਡੀਏ ਜਾਂ ਫਿਰ ਉਹ ਮੈਚ ਵੀ ਵੇਖਣ ਦੀ ਕੋਸ਼ਿਸ਼ ਕਰਦੇ ਨੇ। ਤੇ ਇਹਦੇ ਵੇਖੋ ਵੇਖੀ ਹੁਣ ਸਾਡੇ ਹਿੰਦੁਸਤਾਨ ਦੇ ਵਿੱਚ ਵੀ ਹੌਲੀ ਹੌਲੀ ਸਾਰੇ ਸੂਬਿਆਂ ਦੇ ਵਿੱਚ ਸਰਕਲ ਸਟਾਈਲ ਕਬੱਡੀ ਲੜਕੇ ਤੇ ਲੜਕੀਆਂ ਦੀ ਚਲੀ ਗਈ ਹੈ, ਵਿਦੇਸ਼ਾਂ ਦੇ ਵਿੱਚ ਵੀ ਚਲੀ ਗਈ ਹੈ। ਇਹ ਸਾਡਾ ਮਕਸਦ ਵੱਡੀਆਂ ਹਸਤੀਆਂ ਨੂੰ ਸੱਦਣ ਦਾ ਇੰਨਾ ਹੀ ਹੁੰਦਾ ਕਿ ਹਾਈਲਾਈਟ ਹੋ ਜੇ ਕਬੱਡੀ, ਹੋਰ ਕੋਈ ਇਹ ਨਹੀਂ ਹੈਗਾ। ਜੇ ਚਲੋ ਜੇ ਪੈਸੇ 2-4 ਕਰੋੜ ਲੋਕਾਂ ਦੇ ਮਨੋਰੰਜਨ ਦੀ ਖਾਤਰ ਲੱਗ ਵੀ ਜਾਂਦੇ ਨੇ, ਸਰਕਾਰਾਂ ਦੇ 11 ਕਰੋੜ ਦੇ ਬਜਟ ਹੁੰਦੇ ਨੇ ਵਿੱਚ 2-4 ਕਰੋੜ ਜੇ ਲੋਕਾਂ ਦੀ ਖਾਤਰ, ਜੇ ਕੋਈ ਜਿਹੜੀ ਲੋਕਾਂ ਦੀ ਇੰਨੀ ਪਾਪੂਲਰ ਗੇਮ ਹੈ ਉਹਨੂੰ ਚੰਗਾ ਕਰਨ ਦੀ ਖਾਤਰ ਲੱਗ ਜਾਂਦੇ ਨੇ ਤੇ ਕੋਈ ਨਹੀਂ ਕਰਦੇ
ਜੀ। ਤੇ ਵਿਦੇਸ਼ੀ ਖਿਡਾਰੀਆਂ ਦੇ ਖੇਡਣ ਲਈ ਫਿਰ ਕੀ ਕਾਇਦਾ ਕਾਨੂੰਨ ਹੈ, ਸਿਟੀਜ਼ਨਸ਼ਿਪ ਚਾਹੀਦੀ ਜਾਂ ਕੋਈ ਖਾਸ ਸਮਾਂ ਮਿੱਥਿਆ ਹੋਇਆ ਵੀ ਖਿਡਾਰੀ ਓਨੀ ਦੇਰ ਉੱਥੇ ਰਿਹਾ ਹੋਣਾ ਚਾਹੀਦਾ, 5 ਸਾਲ ਜਾਂ 10 ਸਾਲ?
ਨਹੀਂ ਨਹੀਂ, ਹੁਣ ਤਾਂ ਪੱਕਾ ਹੀ ਨਾ ਫੈਸਲਾ ਹੋ ਗਿਆ ਸੀ, ਪਿੱਛੇ ਰੌਲਾ ਪੈਣ ਲੱਗ ਗਿਆ ਸੀਗਾ ਇੱਕ ਵਾਰੀ, ਪਾਕਿਸਤਾਨ ਨੇ ਕਾਫੀ ਰੌਲਾ ਪਾਇਆ ਕਿ ਉੱਥੋਂ ਦੇ ਸਿਟੀਜ਼ਨ ਹੀ ਹੋਣੇ ਚਾਹੀਦੇ ਨੇ, ਦੂਜਾ ਨਹੀਂ, ਜਿਹੜਾ ਉੱਥੋਂ ਦੇ ਪਾਸਪੋਰਟ ਉਸ ਦੇਸ਼ ਦਾ ਉਹੀ ਖੇਡ ਸਕੇਗਾ ਦੂਜਾ
ਜੀ। ਤੇ ਪਿਛਲੇ ਸਾਲ ਮਲੂਕਾ ਸਾਹਿਬ ਆਸਟ੍ਰੇਲੀਅਨ ਕਬੱਡੀ ਟੀਮ ਸ਼ਮੂਲੀਅਤ ਨਹੀਂ ਸੀ ਪਾ ਸਕੀ, ਪਰ ਮੁਬਾਰਕ ਕਦਮ ਹੈ ਇਸ ਵਾਰ ਜਾਰੀ ਹੈ, ਸੋ ਕੀ ਮਾਪਦੰਡ ਵਰਤੇ ਜਾਂਦੇ ਆ ਸੱਦਾ ਪੱਤਰ ਭੇਜਣ ਵਾਲੇ?
ਉਹੀ 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 ਕਾਰਨ ਆਇਆ ਸੀ ਕਿ ਆਸਟ੍ਰੇਲੀਅਨ ਜਿਹੜੀ ਕਬੱਡੀ ਟੀਮ ਸੀ ਜਦੋਂ ਉਹਨੂੰ ਆਊਟ ਕੀਤਾ ਉਹਦਾ ਇਹੀ ਕਾਰਨ ਸੀ, ਇੱਕ ਤਾਂ ਉਹਨਾਂ ਨੇ ਜਿਹੜੇ ਉਹਨਾਂ ਕੋਲ ਬੰਦੇ ਨਹੀਂ ਸੀ ਪੂਰੇ ਜਿਹਨਾਂ ਕੋਲ ਪਾਸਪੋਰਟ ਸਨ, ਇੰਡੀਅਨ ਪਾਸਪੋਰਟ ਸਨ ਕੁਛ ਬੰਦਿਆਂ ਕੋਲ, ਉਹ ਇਤਰਾਜ਼ ਹੋਏ ਸੀਗੇ। ਦੂਜੀ ਗੱਲ ਜਦੋਂ ਡੋਪ ਵਗੈਰਾ ਕਰਨ ਲੱਗੇ ਉਹ ਰੌਲਾ ਪਾਉਣ, ਕਰੇਸ ਪਾਉਂਦੇ ਸੀ, ਅਸੀਂ ਡੋਪ ਨਹੀਂ ਦੇਣਾ ਜੀ, ਤਲਦੇ ਸੀ, ਲੁਕ ਜਾਂਦੇ ਸੀ, ਇਸ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਹੀਂ। ਇੱਕ ਉਹਨਾਂ ਦੇ 2 ਟੀਮਾਂ ਆ ਗਈਆਂ ਉੱਥੋਂ ਚੱਲ ਕੇ, 4-5 ਬੰਦੇ ਇੱਕ ਨਾ ਆ ਗਏ, 6-7 ਇੱਕ ਨਾ ਆ ਗਏ, ਉਹ ਦੋਨੇ ਲੜੀ ਜਾਂਦੇ ਸੀ ਸਾਰੀ ਦਿਹਾੜੀ ਆਪ ਜੀ ਦੀ, ਜਿਵੇਂ ਪਹਿਲਾਂ ਗੱਲ ਕਰ ਲਈ ਹੈ ਕਿ ਲੜਨਾ ਨਹੀਂ ਚਾਹੀਦਾ ਸਾਡੇ, ਜਦੋਂ ਬਾਹਰੋਂ ਆਉਣ ਇਕੱਠੇ ਹੋ ਕੇ ਆਉਣ ਜਿਵੇਂ ਮਰਜ਼ੀ ਆਉਣ, ਉਹਨਾਂ ਦਾ ਏਜੰਡਾ ਸਾਡਾ ਨਹੀਂ ਹੈਗਾ, ਉਹ ਲੜਦੇ ਹੀ ਰਹੇ ਉੱਥੇ ਸਾਰੇ ਟੂਰਨਾਮੈਂਟ ਦੇ ਵਿੱਚ, ਕਦੇ ਕੋਈ ਪ੍ਰੈਸ ਬਿਆਨ ਦੇ ਦਿਆ ਕਰੇ, ਕਦੇ ਦੂਜਾ ਦੇ ਦਿਆ ਕਰੇ, ਉਹ ਫਿਰ ਅਸੀਂ ਕਿਹਾ ਸੀ ਵੀ ਜਿੰਨਾ ਚਿਰ ਤੁਸੀਂ ਇਕੱਠੇ ਨਹੀਂ ਹੁੰਦੇ ਅਸੀਂ ਤੁਹਾਨੂੰ ਸੱਦਾਂਗੇ ਨਹੀਂ, ਸੋ ਐਤ ਕਿ ਉਹ ਇਕੱਠੇ ਹੋ ਕੇ ਆ ਰਹੇ ਨੇ ਅਤੇ ਫਿਰ ਸੱਦ ਲਏ
ਜੀ। ਅਤੇ ਹੁਣ ਜਿਵੇਂ ਤੁਸੀਂ ਦੱਸਿਆ ਕਬੱਡੀ ਦੀਆਂ ਕਈ ਵਾਰ ਫੈਡਰੇਸ਼ਨਾਂ ਜ਼ਿਆਦਾ ਹੁੰਦੀਆਂ, ਟੀਮਾਂ ਜ਼ਿਆਦਾ ਹੁੰਦੀਆਂ, ਭਾਵੇਂ ਕੈਨੇਡਾ ਦੀ ਗੱਲ ਕਰੀਏ ਭਾਵੇਂ ਆਸਟ੍ਰੇਲੀਆ ਦੀ, ਵਿਚਾਰਕ ਮਤਭੇਦ ਦੇ ਚੱਲਦਿਆਂ ਇੱਕ ਝੰਡੇ ਥੱਲੇ ਨਹੀਂ ਖੇਡਦੀਆਂ, ਸੋ ਇਸ ਗੱਲ ਨੂੰ ਜ਼ਿਹਨ 'ਚ ਰੱਖਦੇ ਪੰਜਾਬ ਸਰਕਾਰ ਫਿਰ ਸਾਂਝੇ ਬੱਲੇ ਦੀ ਭੂਮਿਕਾ ਨਿਭਾਉਂਦੀ ਕਿਵੇਂ?
ਨਹੀਂ, ਅਸੀਂ ਤਾਂ ਵੇਖੋ, ਮੈਂ ਉਹੀ ਗੱਲ ਕਹਿਣਾ ਵੀ ਜਿਹੜੇ ਕੈਨੇਡਾ ਦੇ ਲੋਕ ਹੈ, ਅਮਰੀਕਾ ਦੇ ਨੇ, ਇੰਗਲੈਂਡ ਦੇ ਨੇ, ਆਸਟ੍ਰੇਲੀਆ ਦੇ ਨੇ ਜਾਂ ਯੂਰਪ ਦੇ ਵਿੱਚ ਨੇ, ਇਹਨਾਂ ਨੇ ਕਬੱਡੀ ਲਈ ਬਹੁਤ ਕੰਮ ਕੀਤਾ, ਇਹ ਮੰਨਦੇ ਆਪਾਂ, ਕੈਨੇਡਾ ਵਾਲਿਆਂ ਨੇ ਬਹੁਤ ਕੀਤਾ, ਇੰਗਲੈਂਡ ਵਾਲਿਆਂ ਨੇ ਬਹੁਤ ਕੀਤਾ, ਅਮਰੀਕਾ ਵਾਲਿਆਂ ਨੇ ਵੀ ਕੀਤਾ, ਹੁਣ ਲੀਗ ਹੋਈ ਹੈ ਉਹਦੇ 'ਚ ਵੀ ਕੈਨੇਡਾ, ਅਮਰੀਕਾ, ਇੰਗਲੈਂਡ ਵਾਲਿਆਂ ਨੇ ਕਾਫੀ ਕੰਮ ਕੀਤਾ। ਸੋ ਮੈਂ ਕਹਿੰਦਾ ਜਿੱਥੇ ਤੁਸੀਂ ਇੰਨਾ ਕੰਮ ਕਰਦੇ ਆ, ਇੰਨਾ ਪੈਸਾ ਲਾਉਂਦੇ ਆ, ਇੰਨੀ ਮਿਹਨਤ ਕਰਦੇ ਆ, ਆਪਦੇ ਕੰਮ ਵੀ ਛੱਡਦੇ ਆ, ਤੇ ਉੱਥੇ ਯਾਰ ਥੋੜਾ ਜਿਹਾ ਉਦੋਂ ਜਦੋਂ ਦੇਸ਼ ਦੀ ਟੀਮ ਬਣਨੀ ਹੁੰਦੀ ਉਦੋਂ ਲੜਾਈ ਝਗੜਾ ਛੱਡ ਕੇ ਕੋਈ ਫੈਸਲਾ ਬਣਾ ਲਓ, ਆਪੇ ਫੈਸਲਾ ਕਰ ਲਓ, ਕੋਈ ਸਾਂਝੀ ਚੋਣ ਕਰ ਲਓ ਫੈਡਰੇਸ਼ਨ ਦੀ, ਉਹ ਤਾਂ ਕਿਉਂਕਿ ਤੁਹਾਡਾ ਏਜੰਡਾ, ਅਸੀਂ ਦਖਲ ਤੱਕ ਵੀ ਉਹਦੇ 'ਚ ਦੇ ਨਹੀਂ ਸਕਦੇ, ਵੀ ਇੱਕ ਹੋ ਕੇ ਆ ਜਾ ਕਰੋ, ਉਹਦੇ ਨਾਲ ਚੰਗਾ ਲੱਗਦਾ, ਜੇ ਲੜੀ ਜਾਣਾ ਆਖੇ ਨਹੀਂ ਲੱਗਣਾ, ਕਦੇ ਕਿਸੇ ਨੇ ਰੁੱਸ ਜਾਣਾ, ਕਦੇ ਕਿਸੇ ਨੇ ਰੁੱਸ ਜਾਣਾ, ਉਹ ਫਿਰ ਬੁਰਾ ਲੱਗਦਾ ਕੰਮ, ਉਹਦੇ ਨਾਲ ਬਦਨਾਮੀ ਹੁੰਦੀ ਹੈ ਕਬੱਡੀ।
ਜਾਂਦੇ ਜਾਂਦੇ ਕੋਈ ਸੁੱਖ ਸੁਨੇਹਾ ਆਸਟ੍ਰੇਲੀਆ ਵਾਸਤੇ ਪੰਜਾਬੀਆਂ ਦੇ ਨਾਂ ਲਾਉਣਾ ਹੋਵੇ ਤਾਂ ਸਾਡਾ ਮਾਧਿਅਮ ਵਰਤ ਸਕਦੇ?
ਮੇਰੇ ਵੱਲੋਂ ਸਾਰੇ ਜਿੰਨੇ ਵੀਰ ਨੇ ਇੱਥੇ ਬੈਠੇ ਨੇ, ਮੇਰਾ ਤਾਂ ਇਹੀ ਸੁਨੇਹਾ ਵੀ ਤੁਸੀਂ ਵਧੀਆ ਮੌਜਾਂ ਕਰੋ, ਖੁਸ਼ਹਾਲ ਰਹੋ, ਪੰਜਾਬ ਨਾਲ ਆਪਦਾ ਪਿਆਰ ਬਣਾਈ ਰੱਖੋ, ਖੇਡਾਂ ਨਾਲ ਵੀ ਆਪਦਾ ਪਿਆਰ ਬਣਾਈ ਰੱਖੋ। ਜੇ ਕੋਈ ਵੇਖੋ ਕਿਤੇ ਵੀ ਕੋਈ ਬੈਠਾ ਪੰਜਾਬੀ, ਉਹਦੇ ਪੇਕੇ ਤਾਂ ਪੰਜਾਬ ਦੇ ਵਿੱਚ ਹੀ ਨੇ, ਜੋ ਮਰਜ਼ੀ ਕੋਈ ਕਹੀ ਜਾਵੇ, ਅਖੀਰ ਕਿਤੇ ਵੀ ਕੋਈ ਤਕਲੀਫ ਆਉਂਦੀ ਹੈ ਤਾਂ ਅਸੀਂ ਪਹਿਲਾਂ ਸਾਰਾ ਤੋਂ ਰੌਲਾ ਪਾਉਂਦੇ ਹਾਂ ਕਿ ਨਹੀਂ ਇਹ ਸਾਡਾ, ਇਹ ਕਿਉਂ ਆਈ ਹੈ, ਸਾਰੀ ਦੂਰ ਤਾਂ ਹੀ ਜਾਣਾ। ਸੋ ਆਪਣਾ ਤਾਲਮੇਲ, ਪਿਆਰ, ਸਤਿਕਾਰ ਇੱਕ ਦੂਜੇ ਦਾ ਬਣਿਆ ਰਹੇ, ਬਾਕੀ ਸਾਡਾ ਭਾਈਚਾਰਾ ਜਿੱਥੇ ਵੀ ਕਿਤੇ ਗਿਆ ਉਹਨਾਂ ਨੇ ਆਪਣੀ ਮਿਹਨਤ ਨਾਲ ਬਹੁਤ ਤਰੱਕੀ ਕੀਤੀ ਹੈ, ਮੈਂ ਉਹਦੇ ਲਈ ਉਹਨਾਂ ਨੂੰ ਵਧਾਈ ਵੀ ਦਿੰਦਾ ਅਤੇ ਕਾਮਨਾ ਵੀ ਕਰਦਾ ਪਰਮਾਤਮਾ ਤੋਂ ਕਿ ਹੋਰ ਤਰੱਕੀ ਕਰਨ, ਹੋਰ ਵਧਣ ਫੁੱਲਣ, ਹੋਰ ਖੁਸ਼ਹਾਲ ਹੋਣ, ਜਿਹਦੇ ਨਾਲ ਸਾਡੇ ਪੰਜਾਬੀਆਂ ਦੀ ਸ਼ਾਨ ਹੈ ਜਿਹੜੀ ਮੇਰੇ ਵੱਲੋਂ ਵੀ ਗਰੇਵਾਲ ਸਾਹਿਬ ਤੁਹਾਨੂੰ ਸਾਰਿਆਂ ਨੂੰ ਤੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਦੁਆਰਾ ਤੇ ਆਪਣੀ ਸਤਿ ਸ਼੍ਰੀ ਅਕਾਲ।
SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਪ੍ਰੋਗਰਾਮ ਰੋਜ਼ਾਨਾ ਰਾਤ ਦੇ 9 ਵਜੇ ਤੋਂ 10 ਵਜੇ ਤੱਕ ਲਾਈਵ ਸੁਣ ਸਕਦੇ ਹੋ ਆਪਣੀ ਸਹੂਲਤ ਅਨੁਸਾਰ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਯੋਰ ਲੈਂਗੁਏਜ ਐਪ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ SBS.com.au/ਪੰਜਾਬੀ ਤੇ ਜਾਓ।